आज डाकाज बंगलादेश दे साबका प्रधानमंत्री खालिया जिया दे अंतम संस्कार च शामिल होणगे। अते महिला क्रिकेट च भारत ने पंजवें ते आखिरी 2020 मैच च श्रीलंका नूं 15 दौड़ां नाल हरा के लड़ी 5-0 नाल अपनी नाम कीती। ਚੋਣ ਕਮਿਸ਼ਨ ਨੇ ਉੱਤਰ ਪ੍ਰਦੇਸ਼ ਵਿਚ ਵੋਟਰ ਸੂਚੀ ਦੀ ਵਿਸ਼ੇਸ਼ ਡੂੰਘਾਈ ਨਾਲ ਸੋਧ ਲਈ ਇਕ ਨਵੀਂ ਤਰੀਕ ਜਾਰੀ ਕੀਤੀ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਨਵਦੀਪ ਰਿਣਵਾ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹੈ ਕਿ ਖਰੜਾ ਵੋਟਰ ਸੂਚੀ ਹੁਣ 6 ਜਨਵਰੀ ਨੂੰ ਜਾਰੀ ਕੀਤੀ ਜਾਵੇਗੀ। ਪਹਿਲਾਂ ਵੋਟਰ ਸੂਚੀ ਦਾ ਖਰੜਾ ਅੱਜ ਪ੍ਰਕਾਸ਼ਿਤ ਕੀਤਾ ਜਾਣਾ ਸੀ। ਇਸ ਨਾਲ ਸਬੰਧਤ ਦਾਅਵੇ ਅਤੇ ਇਤਰਾਜ਼ 6 ਫਰਵਰੀ ਤੱਕ ਦਾਇਰ ਕੀਤੇ ਜਾ ਸਕਦੇ ਨੇ। ਰਾਸ਼ਟਰ ਦੀ ਵੋਟਰ ਸੂਚੀ ਦਾ ਅੰਤਮ ਪ੍ਰਕਾਸ਼ਨ 6 ਮਾਰਚ ਨੂੰ ਹੋਵੇਗਾ। ਸੂਬੇ 'ਚ ਸਾਰੇ ਗਿਣਤੀ ਫਾਰਮ ਡਿਜੀਟਾਈਜ਼ ਕੀਤੇ ਗਏ ਨੇ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਕਿਹੈ ਕਿ ਕਾਸ਼ੀ ਅਤੇ ਤਾਮਿਲਨਾਡੂ ਦਾ ਸਬੰਧ ਨਾ ਸਿਰਫ਼ ਇਤਿਹਾਸਕ ਹੈ ਸਗੋਂ ਸਭਿਅਕ ਅਤੇ ਅਧਿਆਤਮਿਕ ਵੀ ਹੈ, ਜਿਸ ਨੇ ਭਾਰਤ ਨੂੰ ਹਜ਼ਾਰਾਂ ਸਾਲਾਂ ਤੋਂ ਇਕਜੁੱਟ ਰੱਖਿਆ। ਕੱਲ੍ਹ ਰਾਮੇਸ਼ਵਰਮ 'ਚ 4th ਕਾਸ਼ੀ ਤਾਮਿਲ ਸੰਗਮ ਦੇ ਸਮਾਪਤੀ ਸਮਾਰੋਹ 'ਚ ਉਨ੍ਹਾਂ ਕਿਹਾ ਕਿ ਇਹ ਭਾਰਤ ਦੀ ਸਾਂਝੀ ਵਿਰਾਸਤ ਦਾ ਪ੍ਰਤੀਕ ਹੈ ਜੋ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਦਾ ਹੈ। ਉਪ ਰਾਸ਼ਟਰਪਤੀ ਨੇ ਕਿਹਾ ਕਿ ਕਾਸ਼ੀ ਤਾਮਿਲ ਸੰਗਮਮ ਮਹਾਨ ਕਵੀ ਸੁਬਰਮਨਿਅਮ ਭਾਰਤੀ ਦੇ ਇਕ ਸੁਖਤ ਏਕੀਕ੍ਰਿਤ ਤੇ ਆਤਮ ਵਿਸ਼ਵਾਸੀ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਦਰਸ਼ੀ ਸੋਚ ਤੇ ਸੁਚੱਜੇ ਉਪਰਾਲਿਆਂ ਕਾਰਨ ਅੱਜ ਸੁਬਰਮਨਿਅਮ ਭਾਰਤੀ ਦਾ ਇਹ ਸੁਪਨਾ ਸਾਕਾਰ ਹੋ ਰਿਹਾ। ਇਸ ਮੌਕੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਕਾਸ਼ੀ ਤਾਮਿਲ ਸੰਗਮਮ ਰਾਹੀਂ ਪ੍ਰਧਾਨ ਮੰਤਰੀ ਨੇ ਸਾਡੀ ਸਾਂਝੀ ਵਿਰਾਸਤ ਦਾ ਜਸ਼ਨ ਮਨਾਉਣ, ਬੌਧਿਕ, ਅਧਿਆਤਮਿਕ ਅਤੇ ਸਭਿਆਚਾਰਕ ਵਿਰਾਸਤ ਤੇ ਮਾਣ ਦੀ ਭਾਵਨਾ ਪੈਦਾ ਕਰਨ ਤੇ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਦੀ ਚਣਕ ਚੁਕਾਈ ਹੈ। ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਡਾ. ਐਨ. ਮੁਰਗੂ ਨੇ ਕਾਸ਼ੀ ਅਤੇ ਤਾਮਿਲਨਾਡੂ ਦੇ ਤੀਰਥ ਅਸਥਾਨਾਂ ਦੇ ਸਬੰਧ ਬਾਰੇ ਚਰਚਾ ਕੀਤੀ ਅਤੇ ਤਾਮਿਲ ਸਾਹਿਤ ਵਿਚ ਕਾਸ਼ੀ ਦੇ ਜ਼ਿਕਰ ਬਾਰੇ ਵੀ ਜਾਣਕਾਰੀ ਦਿੱਤੀ। ਦਿੱਲੀ ਸਰਕਾਰ ਨੇ ਦਿੱਲੀ ਜਨ ਵਿਸ਼ਵਾਸ ਉਪਨ ਸੋਧ ਬਿੱਲ 2026 ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਇਸ ਬਿੱਲ ਦਾ ਉਦੇਸ਼ ਪਾਲਣਾ ਪ੍ਰਕਿਰਿਆ ਨੂੰ ਸਰਲ ਬਣਾਉਣਾ, ਮਾਮੂਲੀ ਉਲੰਘਣਾ ਨੂੰ ਅਪਰਾਧ ਤੋਂ ਮੁਕਤ ਕਰਨਾ, ਅਦਾਲਤੀ ਮਾਮਲਿਆਂ ਨੂੰ ਘਟਾਉਣਾ ਤੇ ਪ੍ਰਸ਼ਾਸਕੀ ਕੁਸ਼ਲਤਾ ਵਧਾਉਣਾ ਏ। ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ ਸਰਕਾਰ ਕਾਰੋਬਾਰ ਕਰਨ 'ਚ ਆਸਾਨੀ ਤੇ ਜੀਵਨ ਦੀ ਬਿਹਤਰ ਗੁਣਵੱਤਾ ਲਈ ਵਚਨਬੱਧ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਬਿੱਲ 5 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਦਿੱਲੀ ਵਿਧਾਨ ਸਭਾ ਦੇ ਸਰਦਰੁੱਤ ਅਜਲਾਸ 'ਚ ਪਾਸ ਕੀਤਾ ਜਾਵੇਗਾ। ਇਕ ਵਾਰ ਲਾਗੂ ਹੋਣ ਤੋਂ ਬਾਅਦ ਜੁਰਮਾਨੇ ਦੀ ਰਕਮ ਆਪਣੇ ਆਪ ਹਰ 3 ਸਾਲਾਂ 'ਚ 10% ਵੱਧ ਜਾਏਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜੁਰਮਾਨਾ ਮਹਿੰਗਾਈ ਦੇ ਮੁਤਾਬਕ ਪ੍ਰਭਾਵਸ਼ਾਲੀ ਰਹੇ। ਰੇਲਵੇ ਨੇ ਕੱਲ੍ਹ ਰਾਜਸਥਾਨ ਦੇ ਕੋਟਾ ਅਤੇ ਮੱਧ ਪ੍ਰਦੇਸ਼ ਦੇ ਨਾਗਦਾ ਦਰਮਿਆਨ ਵੰਦੇ ਭਾਰਤ ਸਲੀਪਰ ਰੇਲ ਗੱਡੀ ਦਾ ਪਰੀਖਣ ਕੀਤਾ। ਸ੍ਰੀ ਵੈਸ਼ਨਵ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਪਰੀਖਣ ਦੌਰਾਨ ਰੇਲ ਗੱਡੀ 180 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੀ। ਤੇਜ਼ ਰਫ਼ਤਾਰ ਦੇ ਬਾਵਜੂਦ ਰੇਲ ਗੱਡੀ ਦੇ ਅੰਦਰ ਰੱਖੇ ਪਾਣੀ ਦੇ ਗਲਾਸ ਸਥਿਰ ਰਹੇ। ਸ੍ਰੀ ਵੈਸ਼ਨਵ ਨੇ ਕਿਹਾ ਕਿ ਪਾਣੀ ਦੇ ਟੈਸਟ ਨੇ ਇਸ ਨਵੀਂ ਪੀੜ੍ਹੀ ਦੀ ਰੇਲ ਗੱਡੀ ਦੀਆਂ ਤਕਨੀਕੀ ਵਿਸ਼ੇਸ਼ਤਾਵਾਂ ਦਾ ਪ੍ਰਦਰਸ਼ਨ ਕੀਤਾ ਹੈ। ਰਾਜ ਸਭਾ ਮੈਂਬਰਾਂ ਦਾ ਇਕ ਵਫ਼ਦ ਅੰਮ੍ਰਿਤਸਰ 'ਚ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਦੇ ਦੌਰੇ ਤਹਿਤ ਕੱਲ੍ਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਇਆ। ਇਸ ਮੌਕੇ ਵੱਖੋ ਵੱਖ ਪਾਰਟੀਆਂ ਤੋਂ ਕਰੀਬ 20 ਰਾਜ ਸਭਾ ਮੈਂਬਰ ਸ਼ਾਮਲ ਹੋਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਨਰੇਸ਼ ਡਾਂਗੀ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਨਾਲ ਮਿਲਣ ਵਾਲੀ ਰੂਹਾਨੀ ਸ਼ਾਂਤੀ ਸਭ ਤੋਂ ਵੱਡੀ ਪ੍ਰੇਰਣਾ ਏ। ਇਸ ਮੌਕੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦੌਰੇ ਦਾ ਮੁੱਖ ਉਦੇਸ਼ ਪੰਜਾਬ 'ਚ ਉਦਯੋਗਿਕ ਸਥਿਤੀ ਦਾ ਅਧਿਐਨ ਕਰਨਾ ਅਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਤਾਂ ਜੋ ਗਰੀਬ ਤੇ ਨੌਜਵਾਨ ਵਰਗ ਨੂੰ ਉਦਯੋਗਪਤੀ ਬਣਨ ਦੇ ਮੌਕੇ ਮਿਲ ਸਕਣ। ਇਸ ਮੌਕੇ ਰਾਜ ਸਭਾ ਮੈਂਬਰ ਹਨੁਮਾਨ ਬੈਨੀਵਾਲ ਨੇ ਕਿਹਾ ਕਿ ਪੰਜਾਬ ਦੀ ਧਰਤੀ ਕੁਰਬਾਨੀਆਂ ਤੇ ਦਲੇਰੀ ਦਾ ਪ੍ਰਤੀਕ ਹੈ। ਉਨ੍ਹਾਂ ਦਸਿਆ ਕਿ ਵਫ਼ਦ ਨੇ ਜਲਿਆਂਵਾਲਾ ਬਾਗ 'ਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਵਫ਼ਦ ਨੇ ਕਿਹਾ ਕਿ ਅੰਮ੍ਰਿਤਸਰ ਦਾ ਦੌਰਾ ਨਾ ਸਿਰਫ਼ ਉਦਯੋਗਿਕ ਚਰਚਾ ਲਈ ਮਹੱਤਵਪੂਰਨ ਹੈ ਸਗੋਂ ਗੁਰੂਆਂ ਦੀ ਪਵਿੱਤਰ ਧਰਤੀ ਉੱਤੇ ਨਤਮਸਤਕ ਹੋਣਾ ਆਪਣੇ ਆਪ 'ਚ ਇੱਕ ਵੱਡਾ ਸੁਭਾਗ ਹੈ। ਸਿੱਖਿਆ ਮੰਤਰਾਲੇ ਨੇ ਪ੍ਰਧਾਨ ਮੰਤਰੀ ਯੁਵਾ ਲੇਖ ਮਾਰਗ ਦਰਸ਼ਨ ਯੋਜਨਾ PM ਯੁਵਾ ਮੁਕਾਬਲੇ ਦੇ 3ਜੇ ਗੇੜ ਦੇ ਨਤੀਜਿਆਂ ਦਾ ਐਲਾਨ ਕੀਤਾ। 22 ਭਾਰਤੀ ਭਾਸ਼ਾਵਾਂ ਤੇ ਅੰਗਰੇਜ਼ੀ 'ਚ 43 ਰਚਨਾਵਾਂ ਦੀ ਚੋਣ ਕੀਤੀ ਗਈ ਹੈ। ਚੁਣੀਆਂ ਗਈਆਂ ਰਚਨਾਵਾਂ 6 ਮਹੀਨਿਆਂ ਦੇ ਅੰਦਰ ਇੱਕ ਕਿਤਾਬ ਦੇ ਰੂਪ 'ਚ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਹਰੇਕ ਚੁਣੇ ਹੋਏ ਲੇਖਕ ਨੂੰ ਪ੍ਰਤੀ ਮਹੀਨਾ 50,000 ਰੁਪਏ ਦੀ ਸਕਾਲਰਸ਼ਿਪ ਤੇ ਪ੍ਰਕਾਸ਼ਿਤ ਕਿਤਾਬ ਤੇ 10% ਦੀ ਜੀਵਨ ਭਰ ਰਾਇਲਟੀ ਮਿਲੇਗੀ। ਕਿਤਾਬਾਂ ਦਾ ਪਹਿਲਾ ਸੈੱਟ ਅਗਲੇ ਸਾਲ ਪ੍ਰਕਾਸ਼ਿਤ ਕੀਤਾ ਜਾਵੇਗਾ। PM ਯੁਵਾ ਯੋਜਨਾ ਦਾ ਉਦੇਸ਼ ਭਾਰਤ ਤੇ ਵਿਦੇਸ਼ਾਂ ਦੇ ਲੇਖਕਾਂ ਦੀ ਇੱਕ ਨਵੀਂ ਪੀੜ੍ਹੀ ਨੂੰ ਉਤਸ਼ਾਹਿਤ ਕਰਨਾ ਹੈ ਜੋ ਦੇਸ਼ ਦੇ ਸਾਹਿਤ ਤੇ ਵਿਚਾਰਾਂ ਦੀ ਨੁਮਾਇੰਦਗੀ ਕਰਦੇ ਨੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਵਿਦੇਸ਼ ਮੰਤਰੀ ਡਾ. ਜੈ ਸ਼ੰਕਰ ਅੱਜ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਪ੍ਰਧਾਨ ਖਾਲਿਆ ਜ਼ਿਆ ਦੇ ਅੰਤਮ ਸੰਸਕਾਰ 'ਚ ਸ਼ਾਮਲ ਹੋਣ ਲਈ ਢਾਕਾ 'ਚ ਆ ਰਹੇ ਨੇ। ਖਾਲਿਆ ਜ਼ਿਆ ਬੰਗਲਾਦੇਸ਼ ਦੇ ਪਹਿਲੇ ਮਹਿਲਾ ਪ੍ਰਧਾਨ ਮੰਤਰੀ ਸਨ। ਉਨ੍ਹਾਂ ਦਾ ਕੱਲ੍ਹ ਢਾਕਾ 'ਚ 80 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਅੰਤਮ ਸੰਸਕਾਰ 'ਚ ਵੱਖੋ ਵੱਖ ਮੁਲਕਾਂ ਦੇ ਨੁਮਾਇੰਦਿਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਸਾਲ 2025 ਫੌਜ ਲਈ ਆਪਣੇ ਕਾਰਜਾਂ ਨੂੰ ਅੰਜਾਮ ਦੇਣ ਤੇ ਦੁਸ਼ਮਣ ਨੂੰ ਬੇਅਸਰ ਕਰਨ ਚ ਸਫਲਤਾ ਦਾ ਇਕ ਮਹੱਤਵਪੂਰਨ ਸਾਲ ਰਿਹੈ। ਪਹਿਲਗਾਮ ਦਹਿਸ਼ਤਗਰਦੀ ਹਮਲੇ ਤੋਂ ਬਾਅਦ ਮਈ 2025 ਚ ਆਪਰੇਸ਼ਨ ਸਿੰਦੂਰ ਦੌਰਾਨ ਸਰਹੱਦ ਪਾਰ 9 ਦਹਿਸ਼ਤਗਰਦੀ ਕੈਂਪਾਂ ਨੂੰ ਤਬਾਹ ਕੀਤਾ ਗਿਆ ਤੇ 7 ਕੈਂਪਾਂ ਨੂੰ ਬੇਅਸਰ ਕੀਤਾ ਗਿਆ। ਇਹ ਹਮਲੇ ਸਟੀਕਤਾ ਨਾਲ ਤੇ ਸਹੀ ਸਮੇਂ ਕੀਤੇ ਗਏ ਸਨ। ਇਸ ਕਾਰਵਾਈ ਦੌਰਾਨ ਕੰਟਰੋਲ ਰੇਖਾ ਨੇੜੇ ਇਕ ਦਰਜਨ ਤੋਂ ਵੱਧ ਦਹਿਸ਼ਤਗਰਦੀ ਲਾਂਚ ਪੈਡ ਵੀ ਤਬਾਹ ਕੀਤੇ ਗਏ। ਇਸ ਮਿਸ਼ਨ ਨਾਲ ਬ੍ਰਹਮੋਸ ਤੇ ਪਿਨਾਕਾ ਪ੍ਰਣਾਲੀਆਂ ਦੀ ਸਮਰੱਥਾ ਪ੍ਰਦਰਸ਼ਿਤ ਹੋਈ। ਦੱਖਣੀ ਕਮਾਨ ਦੀ ਬ੍ਰਹਮੋਸ ਇਕਾਈ ਨੇ ਵੀ ਇਕ ਵਾਰ ਹੈਡ ਮਿਜ਼ਾਇਲ ਤੇ ਪਿਨਾਕਾ ਦਾ ਪ੍ਰੀਖਣ ਵੀ ਸਫਲ ਰਿਹਾ। ਫੌਜ ਨੂੰ 6 ਉੱਨਤ ਲੜਾਕੂ ਅਪਾਚੇ ਹੈਲੀਕਾਪਟਰ ਮਿਲੇ, ਜਿਸ ਨਾਲ ਹਵਾਈ ਸਮਰੱਥਾ ਚ ਵਾਧਾ ਹੋਇਆ। ਭਾਰਤੀ ਫੌਜ ਵੱਲੋਂ ਵਰਤਿਆ ਜਾਣ ਵਾਲਾ ਗੋਲਾ ਬਾਰੂਦ 91% ਸਵਦੇਸ਼ੀ ਹੈ। ਫੌਜ ਕੋਲ ਡਰੋਨ ਸਮੇਤ ਕਈ ਮਾਨਵ ਰਹਿਤ ਜਹਾਜ਼ ਪ੍ਰਣਾਲੀਆਂ ਨੇ, ਜਿਨ੍ਹਾਂ ਚ ਲਗਭਗ 3,000 ਰਿਮੋਟ ਚਾਲਿਤ ਜਹਾਜ਼, ਲਗਭਗ 150 ਟੇਥਰਡ ਡਰੋਨ ਤੇ ਸਵਾਰਮ ਡਰੋਨ ਸ਼ਾਮਲ ਨੇ। ਇਸ ਸਾਲ ਫੌਜ ਵਿਚ ਨਵੀਂ ਤਕਨਾਲੋਜੀ ਨੂੰ ਅਪਣਾਉਣ ਦੇ ਮਾਮਲੇ ਚ ਤੇਜ਼ੀ ਆਈ ਹੈ। ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਵਿਸ਼ਨੂਗੜ੍ਹ ਪਿੱਪਲਕੋਟੀ ਪਨਬਿਜਲੀ ਪ੍ਰੋਜੈਕਟ ਦੀ ਪਿੱਪਲਕੋਟੀ ਸੁਰੰਗ ਦੇ ਅੰਦਰ ਬੀਤੀ ਸ਼ਾਮ ਮਜ਼ਦੂਰਾਂ ਅਤੇ ਅਧਿਕਾਰੀਆਂ ਨੂੰ ਲੈ ਕੇ ਜਾ ਰਹੀ ਇਕ ਲੋਕੋ ਟ੍ਰੇਨ ਦੇ ਇਕ ਮਾਲ ਗੱਡੀ ਨਾਲ ਟਕਰਾ ਜਾਣ ਕਾਰਨ ਲਗਭਗ 60 ਲੋਕ ਜ਼ਖਮੀ ਹੋ ਗਏ। ਚਮੋਲੀ ਦੇ ਜ਼ਿਲ੍ਹਾ ਮੈਜਿਸਟਰੇਟ ਗੌਰਵ ਕੁਮਾਰ ਨੇ ਕਿਹਾ ਕਿ ਦੇਰ ਸ਼ਾਮ ਹੋਏ ਇਸ ਹਾਦਸੇ ਚ ਸਵਾਰ 109 ਲੋਕਾਂ ਵਿਚੋਂ 60 ਜ਼ਖਮੀ ਹੋਏ ਨੇ। ਉਨਾਂ ਕਿਹਾ ਕਿ ਜ਼ਖਮੀਆਂ ਦੀ ਹਾਲਤ ਸਥਿਰ ਹੈ। ਸ੍ਰੀ ਕੁਮਾਰ ਨੇ ਕਿਹਾ ਕਿ ਟੀਡੀ ਹਾਈਡਰੋ ਡਿਵੈਲਪਮੈਂਟ ਕਾਰਪੋਰੇਸ਼ਨ ਇੰਡੀਆ ਵੱਲੋਂ ਬਣਾਏ ਜਾ ਰਹੇ ਇਸ ਪ੍ਰੋਜੈਕਟ ਪਿੱਪਲਕੋਟੀ ਸੁਰੰਗ ਦੇ ਅੰਦਰ ਇਕ ਟ੍ਰੇਨ ਲੋਕਾਂ ਨੂੰ ਲੈ ਕੇ ਜਾ ਰਹੀ ਸੀ, ਜਦਕਿ ਦੂਜੀ ਟ੍ਰੇਨ ਨਾਲ ਸਮਾਨ ਲਿਜਾਇਆ ਜਾ ਰਿਹਾ ਸੀ ਤਾਂ ਦੋਵੇਂ ਰੇਲ ਗੱਡੀਆਂ ਦੀ ਟੱਕਰ ਹੋ ਗਈ। ਅਧਿਕਾਰੀ ਮੁਤਾਬਕ ਲੋਕੋ ਟ੍ਰੇਨ ਗੱਡੀਆਂ ਸੁਰੰਗਾਂ ਦੇ ਅੰਦਰ ਨਿਰਮਾਣ ਕਾਰਜ ਲਈ ਮਜ਼ਦੂਰਾਂ, ਅਧਿਕਾਰੀਆਂ ਤੇ ਸਮਾਨ ਨੂੰ ਲਿਜਾਣ ਲਈ ਵਰਤੀਆਂ ਜਾਂਦੀਆਂ ਨੇ। ਚਮੋਲੀ ਦੇ ਉਪ ਮੰਡਲ ਮੈਜਿਸਟਰੇਟ ਨੇ ਕਿਹਾ ਕਿ 10 ਜ਼ਖਮੀਆਂ ਨੂੰ ਇਲਾਜ ਲਈ ਗੁਪੇਸ਼ਵਰ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ। ਦੱਖਣੀ ਅਮਰੀਕੀ ਦੇਸ਼ ਪੇਰੂ ਚ 2 ਸੈਲਾਨੀ ਰੇਲ ਗੱਡੀਆਂ ਵਿਚਕਾਰ ਹੋਈ ਟੱਕਰ ਚ ਇਕ ਰੇਲਵੇ ਕਰਮਚਾਰੀ ਦੀ ਮੌਤ ਹੋ ਗਈ ਤੇ ਲਗਭਗ 30 ਯਾਤਰੀ ਜ਼ਖਮੀ ਹੋਏ ਨੇ। ਇਹ ਹਾਦਸਾ ਪੁਰਾਤੱਤ ਸਥਾਨ ਕੋਰੀਓ ਰੇਚਨਾ ਨੇੜੇ ਵਾਪਰਿਆ। ਹਾਦਸੇ ਤੋਂ ਬਾਅਦ ਮਾਚੂ ਪੀਚੂ ਅਤੇ ਕੁਜ਼ੂਕੋ ਸ਼ਹਿਰਾਂ ਵਿਚਕਾਰ ਰੇਲ ਗੱਡੀ ਸੇਵਾ ਮੁਅੱਤਲ ਕਰ ਦਿੱਤੀ ਗਈ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਸੰਘਣੀ ਧੁੰਦ ਦੀ ਸੰਭਾਵਨਾ ਜਤਾਈ ਹੈ। ਵਿਭਾਗ ਨੇ ਪੂਰਬੀ ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਵਿਚ ਵੀ ਇਸੇ ਤਰ੍ਹਾਂ ਦੇ ਹਾਲਾਤ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਜੰਮੂ ਕਸ਼ਮੀਰ ਚ ਪੱਛਮੀ ਗੜਬੜੀ ਕਾਰਨ ਉੱਤਰੀ ਕਸ਼ਮੀਰ ਦੇ ਕੁਝ ਹਿੱਸਿਆਂ ਚ ਹਲਕੀ ਬਾਰਿਸ਼ ਤੇ ਬਰਫ਼ਬਾਰੀ ਹੋ ਰਹੀ ਹੈ। ਕੱਲ ਗੁਲਮਰਗ, ਸਾਧਨਾ ਟਾਪ ਤੇ ਦੁਲੈਲ ਘਾਟੀ ਦੇ ਉਪਰਲੇ ਹਿੱਸਿਆਂ ਚ ਬਰਫ਼ਬਾਰੀ ਹੋਈ। ਮੌਸਮ ਵਿਭਾਗ ਨੇ ਅੱਜ ਰਾਤ ਤੋਂ 1 ਜਨਵਰੀ ਤੱਕ ਕਈ ਥਾਵਾਂ ਤੇ ਰੁਕ ਰੁਕ ਕੇ ਮੀਂਹ ਤੇ ਬਰਫ਼ਬਾਰੀ ਦੀ ਪੇਸ਼ੀਨਗੋਈ ਕੀਤੀ ਹੈ। ਉਧਰ ਲੱਦਾਖ ਚ ਤਾਪਮਾਨ ਚ ਲਗਾਤਾਰ ਗਿਰਾਵਟ ਕਾਰਨ ਰਾਤ ਨੂੰ ਸੀਤ ਲਹਿਰ ਚੱਲ ਰਹੀ ਹੈ। ਰਾਸ਼ਟਰੀ ਰਾਜਧਾਨੀ ਵਿਚ ਵੀ ਸੰਘਣੀ ਧੁੰਦ ਨੇ ਰੇਲ ਆਵਾਜਾਈ ਨੂੰ ਪ੍ਰਭਾਵਿਤ ਕੀਤਾ ਹੋਇਆ। ਇਸ ਦੌਰਾਨ ਦਿੱਲੀ NCR ਚ ਹਵਾ ਦੀ ਗੁਣਵੱਤਾ ਬਹੁਤ ਮਾੜੀ ਸ਼੍ਰੇਣੀ ਚ ਬਣੀ ਹੋਈ ਹੈ। ਅੱਜ ਸਵੇਰੇ 7 ਵਜੇ ਤੱਕ ਰਾਸ਼ਟਰੀ ਰਾਜਧਾਨੀ ਚ ਔਸਤਨ ਹਵਾ ਗੁਣਵੱਤਾ ਸੂਚਕਾਂਕ 383 ਸੀ। ਭਾਰਤ ਨੇ ਸ਼੍ਰੀਲੰਕਾ ਨੂੰ 5ਵੇਂ ਮਹਿਲਾ 2020 ਕ੍ਰਿਕਟ ਮੈਚ ਵਿਚ 15 ਦੌੜਾਂ ਨਾਲ ਹਰਾ ਕੇ ਲੜੀ 5-0 ਨਾਲ ਜਿੱਤ ਲਈ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 175 ਦੌੜਾਂ ਬਣਾਈਆਂ। ਜਵਾਬ ਚ ਸ਼੍ਰੀਲੰਕਾ ਦੀ ਟੀਮ ਨਿਰਧਾਰਤ 20 ਓਵਰਾਂ ਚ 7 ਵਿਕਟਾਂ ਤੇ ਸਿਰਫ 160 ਦੌੜਾਂ ਹੀ ਬਣਾ ਸਕੀ। ਕਪਤਾਨ ਹਰਮਨਪ੍ਰੀਤ ਕੌਰ ਨੂੰ ਪਲੇਅਰ ਆਫ਼ ਦਾ ਮੈਚ ਤੇ ਸ਼ੇਫਾਲੀ ਵਰਮਾ ਨੂੰ ਪਲੇਅਰ ਆਫ਼ ਦਾ ਸੀਰੀਜ਼ ਐਲਾਨਿਆ ਗਿਆ। ਤੇ ਆਖਿਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਚੋਣ ਕਮਿਸ਼ਨ ਨੇ ਉੱਤਰ ਪ੍ਰਦੇਸ਼ ਵਿਚ ਵੋਟਰ ਸੂਚੀ ਦੀ ਵਿਸ਼ੇਸ਼ ਡੂੰਘਾਈ ਨਾਲ ਸੋਧ ਲਈ ਇਕ ਨਵੀਂ ਤਰੀਕ ਜਾਰੀ ਕੀਤੀ। ਦਿੱਲੀ ਸਰਕਾਰ ਨੇ ਪਾਲਣਾ ਪ੍ਰਕਿਰਿਆ ਨੂੰ ਸਰਲ ਬਣਾਉਣ, ਅਦਾਲਤੀ ਮਾਮਲਿਆਂ ਨੂੰ ਘਟਾਉਣ ਤੇ ਪ੍ਰਸ਼ਾਸਕੀ ਕੁਸ਼ਲਤਾ ਵਧਾਉਣ ਬਾਰੇ ਬਿੱਲ ਨੂੰ ਮਨਜ਼ੂਰੀ ਦਿੱਤੀ। ਰੇਲਵੇ ਨੇ ਕੋਟਾ ਨਾਗਦਾ ਵੰਦੇ ਭਾਰਤ ਸਲੀਪਰ ਰੇਲ ਗੱਡੀ ਦਾ ਸਫ਼ਲ ਪਰੀਖਣ ਕੀਤਾ। ਵਿਦੇਸ਼ ਮੰਤਰੀ ਡਾ. ਜੈਸ਼ੰਕਰ ਅੱਜ ਢਾਕਾ ਚ ਬੰਗਲਾਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਖਾਲੀਆ ਜ਼ਿਆ ਦੇ ਅੰਤਿਮ ਸੰਸਕਾਰ ਚ ਸ਼ਾਮਲ ਹੋਣਗੇ ਤੇ ਮਹਿਲਾ ਕ੍ਰਿਕਟ ਚ ਭਾਰਤ ਨੇ 5ਵੇਂ ਤੇ ਆਖਰੀ 2020 ਮੈਚ ਵਿਚ ਸ਼੍ਰੀਲੰਕਾ ਨੂੰ 15 ਦੌੜਾਂ ਨਾਲ ਹਰਾ ਕੇ ਲੜੀ 5-0 ਨਾਲ ਆਪਣੀ ਇਨਾਮ ਕੀਤੀ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 ਤੇ। ਨਮਸਕਾਰ।